ਜਲ ਕੀ ਪੀਤ ਪਵਨ ਕਾ ਥੰਭਾ।
ਵਿਰਾਗ ਵਈ ਪ੍ਰਕਰਨ ਦੱਸਦੇ ਹਨ, ਕੋਈ ਰਵਿਦਾਸ ਭਗਤ ਜੀ ਦੇ ਮਿਲਾਪੀ ਸਨ, ਉਹਨਾਂ ਦਾ ਪਿਤਾ ਗੁਜਰ ਗਿਆ। ਉਹ ਪਿਤਾ ਗੁਜਰੇ ਤੋਂ ਅਲਹਿਦਾ ਹੋਣ ਲੱਗੇ, ਆਪੋ ਵਿੱਚ ਹੀ ਅੱਡ ਹੋਣ ਲੱਗੇ ਤੇ ਆਪੋ ਵਿੱਚ ਹੀ ਲੜਾਈ ਹੋ ਪਈ। ਉਹ ਕਹਿੰਦੇ ਮੇਰਾ ਘਰ ਹੈ, ਉਹ ਕਹੇ ਮੇਰਾ ਘਰ ਹੈ। ਸੁਣ ਕੇ ਰਵਿਦਾਸ ਜੀ ਦੇ ਪਾਸ ਫੈਸਲਾ ਕਰਾਉਣ ਆਏ। ਰਵਿਦਾਸ ਜੀ ਨੇ ਦੋਹਾਂ ਨੂੰ ਉਪਦੇਸ਼ ਬਖਸ਼ਿਆ ਇਸ ਤਰ੍ਹਾਂ,
ਜਲ ਕੀ ਧੀਤ ਪਵਨ ਕਾ ਥੰਭਾ,
ਯਾਨੀ ਕਿਆ ਮੇਰਾ ਕਿਆ ਤੇਰਾ, ਜਿਹੇ ਤਰਵਰ ਪੰਖ ਬਸੇਰਾ ਹਨ।
ਜਲ ਕੀ ਧੀਤ ਪਵਨ ਕਾ ਥੰਭਾ,
ਭਾਈ ਸੰਸਾਰ ਤਾਂ ਇਹੋ ਜਿਹਾ ਹੈ ਜਿਵੇਂ ਕੋਈ ਕਹੇ ਪਾਣੀ ਦੀ ਕੰਧ ਨਿਕਲੀ ਹੋਈ ਹੈ। ਬੜੀਆਂ ਭਾਰੀਆਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ, ਜਿਹੜੀਆਂ ਕੋਠਿਆਂ ਤੋਂ ਵੀ ਉੱਚੀਆਂ ਉੱਚੀਆਂ ਜਹਾਜ਼ ਦੇ ਉਤਲੀਆਂ ਛੱਤਾਂ ਦੇ ਵੀ ਨਿਕਲ ਜਾਂਦੀਆਂ। ਇਸ ਪ੍ਰਕਾਰ ਦੀਆਂ ਜਲ ਦੀ ਕੰਧ ਨੂੰ ਕੋਈ ਕਹੇ ਕੇ ਚੱਲ ਰਹੇਗੀ।
ਪਵਨ ਕਾ ਥੰਭਾ,
ਕਹੇ ਪੌਣਾ ਦਾ ਪੌਣ ਦਾ ਜਿਹੜਾ ਥੰਮਾ ਹੈ ਇਹ ਕਾਇਮ ਰਹੇਗਾ। ਬਾਬਰੋਲਾ ਜਿਵੇਂ ਉਹ ਬਾਬਰੋਲਾ ਧੂੜ ਉਡਾਉਂਦਾ ਹੈ ਅੱਗੇ ਨਿਕਲ ਜਾਂਦਾ, ਉਹ ਚੱਲ ਨਹੀਂ ਰਹਿੰਦਾ।
ਰਕਤ ਬੁੰਦ ਕਾ ਗਾਰਾ,
ਇਹੋ ਜਿਹਾ ਭਾਈ ਸਰੀਰ ਹੈ ਨਾ, ਇਹ ਮਾਤਾ ਪਿਤਾ ਦੇ ਜਿਹੜੇ ਧੰਤੂ ਹੈ ਇਹ ਹੈ ਜਲ ਦੀ ਅੰਸ਼ ਅਤੇ ਉਸਦੀ ਇਹ ਦੇਹ ਰੂਪੀ ਕੰਧ ਨਿਕਲੀ ਹੋਈ ਹੈ। ਇਹਦੇ ਚ ਪੌਣ ਜਿਹੜਾ ਸਵਾਸ ਵਗਦੇ ਹੈ, ਇਹ ਥੰਮਾ ਲਾਇਆ ਹੋਇਆ ਸਰੀਰ ਵਿੱਚ।
ਰਕਤ ਬੁੰਦ ਕਾ ਗਾਰਾ,
ਮਾਤਾ ਦੀ ਰਕਤ ਜਿਹੜੀ ਹੈ ਤੇ ਪਿਤਾ ਦੀ ਧਾਤੂ ਹੈ ਜਿਹੜੀ, ਇਹਦੇ ਨਾਲ ਪਿਤਾ ਦੀ ਧਾਤੂ ਦੇ ਹੱਡ ਬਣੇ ਹੋਏ ਹੈ, ਮਾਤਾ ਦੀ ਰਕਤ ਦਾ ਗਾਰਾ ਲੱਗਾ, ਉਤਲੀ ਚਮੜੀ ਹੈ ਜਿਹੜੀ ਪੋਚਾ ਲੱਗਾ ਹੋਇਆ, ਇਉਂ ਇਹ ਰਕਤ ਬੰਨ ਦੇ ਗਾਰੇ ਦੇ ਨਾਲ ਬਣੀ ਹੋਈ ਸਥੂਲ ਦੇ ਹੈ।
ਹਾੜ ਮਾਸ ਨਾੜੀ ਪਿੰਜਰ,
ਹਨਗੇ ਸਥੂਲ ਮਾਸ ਵਿੱਚ ਨਾੜੀਆਂ ਦਾ ਪਿੰਜਰਾ ਬਣਿਆ ਹੋਇਆ ਹੈ।
ਪੰਖੀ ਬਸੈ ਵਿਚਾਰਾ,
ਪੰਖੀ ਜੀਵ ਆਤਮਾ ਵਿਚਾਰਾ ਪਰਾ ਲੰਘ ਦੇ ਵੀ ਲਿਖ ਕਰਕੇ ਵਿੱਚ ਦੇ ਰਹੇ ਭਾਰਤ, ਇਹ ਵਿਚਾਰਾ ਗਰੀਬ ਅਲਪੱਗ ਇਹਦੇ ਚ ਬਸ ਰਿਹਾ ਹੈ।
ਨਾਨੀ ਕਿਆ ਮੇਰਾ ਕਿਆ ਤੇਰਾ,
ਜੀਵ ਇਹਦੇ ਵਿੱਚ ਪਦਾਰਥਾਂ ਦੀ ਕਿਹੜਾ ਵਸਤਰ ਕਿਆ ਤੇਰਾ ਹੈ ਤੇ ਕਿਹੜੀ ਮੇਰ ਕਰਨ ਦਾ ਮੇਰਾ ਹੈ।
ਵੈਸੇ ਤਰਵਰ ਪੰਖ ਬਸੇਰਾ,
ਭਾਈ ਸੰਸਾਰ ਇੱਕ ਬਿਰਸ਼ ਵੀ ਨੀ ਆਈ ਹੈ, ਜੇ ਬਿਰਸ਼ ਦੇ ਉੱਤੇ ਪੰਖੀਆਂ ਦਾ ਰਾਤ ਨੂੰ ਵਾਸਾ ਹੁੰਦਾ, ਕਈ ਕੌੜਾ ਬੋਲਦੇ ਹੈ ਕਈ ਕੋਲਾ ਮਿੱਠੀਆਂ ਬੋਲਦੀਆਂ, ਇਸੇ ਪ੍ਰਕਾਰ ਇਹ ਸੰਸਾਰ ਰੂਪੀ ਧਰਵਰ ਹੈ, ਇਹਦੇ ਵਿੱਚ ਪੰਖੀਆਂ ਦੀ ਸੰਬੰਧੀਆਂ ਦਾ ਬਸਣਾ ਹੋਇਆ ਹੈ। ਕੋਈ ਇੱਕ ਬਿਰਖਾ ਹੇਠ ਸਭ ਜੰਤਿਆ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਆਸਿਆ ਦੋਧ ਪਿਆ ਉਠ ਚੱਲੇ ਜਿਉਂ ਜਿਉਂ ਔਰ ਬਿਹਾਣੀਆਂ। ਜਿਵੇਂ ਜਿਵੇਂ ਉਮਰ ਗੁਜ਼ਰਦੀ ਹੈ, ਜਦੋਂ ਅਸਤ ਸੂਰਜ ਅਸਤ ਛਿਪਣ ਵਾਲਾ ਛੁਪਾਉਣ ਵਾਲਾ ਕਾਲ ਰੂਪੀ ਸੂਰਜ ਜਦੋਂ ਉਦੇ ਹੁੰਦਾ ਹੈ, ਉਹਦਾ ਸਾਰੇ ਉੱਠ ਕੇ ਤੁਰ ਜਾਂਦੇ, ਇਹੀ ਹਾਲਤ ਹੈ। ਫਿਰ ਜਿਵੇਂ ਪੰਛੀ ਬਿਰਸ਼ ਦੇ ਵੱਸਦੇ ਹੈ, ਇਹ ਸੰਸਾਰ ਬਿਰਸ਼ ਦੇ ਪੰਖੀਆਂ ਦੀ ਨਹੀਂ ਆਈ, ਸੰਬੰਧੀ ਸਾਰੇ ਪਰਾ ਲੱਭਦੇ ਕਰਕੇ ਕਿਸੇ ਲੈਣੇ ਦੇਣੇ ਸੰਬੰਧ ਕਰਕੇ, ਕੋਈ ਪੁੱਤਰ ਬਣ ਕੇ ਪਦਾਰਥ ਲੈਂਦਾ, ਕੋਈ ਪਿਤਾ ਬਣ ਕੇ ਖੱਟ ਕੇ ਦਿੰਦਾ, ਇਉਂ ਪੰਛੀਆਂ ਦੇ ਬਸੇਰੇ ਵੀ ਨਹੀਂ ਸਾਰੇ ਬਸ ਰਹੇ ਹਨ।
ਰਾਖੋ ਕੰਧ ਉਸਾਰੋ ਨੀਵਾਂ,
ਰਾਖੋ ਕੰਧ ਉਸਾਰੋ ਨੀਵਾਂ, ਬੜੀਆਂ ਬੜੀਆਂ ਨੀਵਾਂ ਡੂੰਘੀਆਂ ਰੱਖ ਰੱਖ ਕੇ ਉੱਤੇ ਕੰਧਾਂ ਨੂੰ ਉਸਾਰ ਰਹੇ ਹੋ, ਬੜੇ ਬੜੇ ਡੂੰਘਾ ਪਾਣੀ ਹਾਂਡੇ ਰੱਖ ਰੱਖ ਕੇ ਨੀਵਾਂ ਡੂੰਘੀਆਂ ਤੇ ਉੱਤੇ ਕੰਧਾਂ ਨੂੰ ਉਸਾਰਦੇ ਹੋ।
ਸਾਡੇ ਤਿੰਨ ਹੱਥ ਤੇਰੀ
ਸੀਵਾ, ਸਾਡੇ ਤਿੰਨ ਹੱਥੀ ਤੇਰੀ ਤਾਂ ਸੀਵਾ ਹੱਦੋ ਹੈ ਨਾ ਬੁਨਿਆਦ ਹੈ, ਸਾਡੇ ਤਿੰਨ ਹੱਥ ਸਿਵੇ ਚ ਜਾਂ ਕਬਰ ਚ ਕੰਮ ਆਊਗੀ ਤੇਰੀ, ਹੋਰ ਬਾਕੀ ਦਾ ਤਾਂ ਐਵੇਂ ਰਹਿ ਜਾਣਾ ਸਭ ਕੁਝ। ਇਸੇ ਪ੍ਰਕਾਰ ਫੇਰ ਪੜੋ,
ਰੱਖੋ ਕੰਧ ਉਸਾਰੋ ਨੀਵਾਂ,
ਨਾਨਕ ਦੇ ਗਰਭ ਵਿੱਚ ਰੱਖ ਤੇ ਬਿੰਦਵੀ ਜਿਹੜੀ ਇਕੱਤਰਤਾ ਹੈ ਨਿਉ ਰੱਖ ਕੇ ਸਰੀਰ ਰੂਪੀ ਕੰਧ ਨੂੰ ਉਸਾਰਦੇ ਹੋ ਤੁਸੀਂ।
ਸਾਡੇ ਤਿੰਨ ਹੱਥ ਤੇਰੀ ਸੀਵਾ,
ਇਹ ਤੇਰੀ ਜਿਹੜੀ ਹੱਦ ਹੈ ਸਾਡੇ ਤਿੰਨ ਹੱਥ ਦੀ ਹੈ, ਅੱਧੇ ਮਿਲ ਕੇ ਆਪਣੇ ਆਪਣੇ ਹੱਥਾਂ ਦੀ, ਕਿਸੇ ਦੀ ਘਣੀ ਤਾਂ ਪਾਉਣੀ ਚਾਰ ਹੋਵੇਗੀ, ਇਹ ਸਾਡੇ ਤਿੰਨ ਹੱਥ ਦੀ ਤੇਰੀ ਸੀਵਾ ਔਹਦ ਹੈ ਹੱਦ ਹੈ, ਇਦੂ ਪਰੇ ਤਾਂ ਦੇਹ ਨੀ ਤੇਰੀ ਲੰਮੀ ਹੈ, ਕਿਉਂ ਹੰਕਾਰ ਕਰ ਦਿਓ ਦੇਹ ਦਾ।
ਬਾਂਕੇ ਬਾਲ ਪਾਗ ਸਿਰ ਬੇੜੀ,
ਇਸਤਰੀਆਂ ਕੀ ਕਰਦੀਆਂ, ਬਾਂਕੇ ਸੁੰਦਰ ਬਾਲ ਚੋਪੜ ਚੋਪੜ ਕੇ ਚੀਰਮੀਆਂ ਕੱਢ ਕੱਢ ਕੇ ਬਾਲ ਸ਼ਿੰਗਾਰ ਕੇ ਨੰਗੇ ਸਿਰ ਕਰਕੇ ਵਿਖਾਉਂਦੀਆਂ। ਹਜ਼ੂਰ ਨੂੰ ਬਚਨ ਕਿਹਾ ਹੈ ਕਿ ਉਹਨੂੰ ਰਾਬਾ ਝਾਟੇ ਪਾਏ, ਵੇਖੇ ਲੋਕ ਹੱਸੇ ਘਰ ਜਾਏ, ਕੱਟਾ ਸਿਰ ਚ ਪੈਂਦਾ, ਵੇਖ ਕੇ ਲੋਕ ਹੱਸ ਕੇ ਜਾਂਦੇ ਵੀ ਕੁੜੀ ਦੇ ਬੜੇ ਸੋਹਣੇ ਬਾਲ ਬਣਾਏ ਹੋਏ ਹੈ, ਬੜੀਆਂ ਚੀਰਮੀਆਂ ਕੱਢੀਆਂ, ਬੜੇ ਸ਼ਿੰਗਾਰੇ ਫੁੱਲ ਵਿੱਚ ਟੰਗੇ ਹੋਏ ਹੈ, ਵਿੱਚ ਕਈ ਤਰ੍ਹਾਂ ਦੇ ਹੋਰ ਨੱਟ ਨੁੱਟ ਕੇ ਟੰਗੀ ਫਿਰਨੀਆਂ ਹੁੰਦੀਆਂ। ਇਸ ਪ੍ਰਕਾਰ ਕਹਿੰਦੇ ਬਾਂਕੇ ਬਾਲ, ਬਾਂਕੇ ਸੋਹਣੇ ਬਾਲ ਇਸਤਰੀਆਂ ਬਣਾ ਬਣਾ ਕੇ ਸ਼ਿੰਗਾਰ ਬਣਾਉਂਦੀਆਂ ਹਨ।
ਬਾਗ ਸਿਰ ਦੇ
ਅਤੇ ਨੌਜਵਾਨ ਸ਼ਕੀਨ ਕੀ ਹੈ, ਕਹਿੰਦੇ ਬਾਗ ਪੱਗ ਸਿਰ ਦੇ ਤੇ ਡੇਰੀ ਫਿਫਟੀਆਂ ਕੱਢ ਕੱਢ ਕੇ ਬੰਨਦੇ ਹੈ, ਫਿਫਟੀਆਂ ਬੰਨ ਬਣ ਕੇ ਬੜੀ ਡੇਰੀ ਲਾਉਂਦੇ ਆ, ਘੰਟਾ ਘੰਟਾ ਪੱਗ ਬੰਨਦੇ ਨੂੰ ਲੱਗ ਜਾਂਦਾ, ਸਮਾਰੀ ਨੀ ਜਾਂਦੀ, ਠੀਕ ਹੀ ਨੀ ਆਉਂਦੀ। ਇਸ ਪ੍ਰਕਾਰ ਡੇਰੀ ਨਾ ਫਿਫਟੀਆਂ ਦਾ ਫਿਫਟੀਆਂ ਲਾ ਲਾ ਕੇ ਕਈ ਅੱਜ ਕੱਲ ਦੇ ਤੇ ਸਮਾਈਆਂ ਹੋਈਆਂ ਫਿਫਟੀਆਂ ਕਈਆਂ ਦੀਆਂ, ਉਹ ਫੱਟੀ ਜੀ ਮੱਥੇ ਤੇ ਬੰਨ ਲੈਂਦੇ ਆ ਤੇ ਮਗਰੋਂ ਉੱਤੋਂ ਦੀ ਪੱਗ ਉਵੇਂ ਟੋਪੀ ਨੂੰ ਲਾ ਲੈਂਦੇ ਤੇ ਰੱਖ ਲੈਂਦੇ ਆ। ਇਸ ਪ੍ਰਕਾਰ ਪੱਗ ਡੇਰੀ ਲਾ ਲਾ ਕੇ ਬੰਨਦੇ ਹਨ। ਇੱਕ ਸਿੱਖ ਦੀ ਪੱਗ ਸੋਹਣੀ ਬੰਨੀ ਸੀ, ਮਹਾਰਾਜ ਕਹਿੰਦਾ ਵੀ ਇਹਨੂੰ ਇਨਾਮ ਦਿਓ 50 ਰੁਪਏ, ਇਹਨੂੰ ਪੱਗ ਚੰਗੀ ਬੰਨੀ ਹੈ। ਕਹਿੰਦਾ ਜੀ ਮੇਰੇ ਤਾਂ 8 ਦਿਨ ਹੋ ਗਏ ਬੰਨੀ। ਕਹਿੰਦੇ ਚੰਗਾ, 50 ਰੁਪਏ ਨੂੰ ਜੁਰਮਾਨਾ ਕਰੋ, ਰੋਜ਼ ਏਡਾ ਦਿੰਦੀ ਹੈ ਪੱਗ ਵੀ ਨੀ ਬੰਨ ਸਕਦਾ, ਕੰਘਾ ਹੀ ਨੀ ਕਰ ਸਕਦਾ। ਚਲੋ
ਇਹੋ ਤਨ ਹੋਏ ਗੋ ਭਸਮ ਕੀ ਢੇਰ।
ਇਸ ਪ੍ਰਕਾਰ ਇਹ ਸਰੀਰ ਜਿਹੜਾ ਹੈ ਜਿਹਨੂੰ ਸਵਾਰ ਸਵਾਰ ਕੇ ਰੱਖਦੇ ਹੋ, ਇਹ ਸਵਾਹ ਵੀ ਢੇਰੀ ਅੰਤ ਨੂੰ ਹੋ ਜਾਏਗਾ। ਖਾਕ ਦੀ
ਉੱਚੇ ਮੰਦਰ ਸੁੰਦਰ ਨਾਰੀ,
ਸੋਹਣੇ ਸੋਹਣੇ ਉੱਚੇ ਸੀਸ ਮਹਿਲ ਬਣਾਏ ਹੋਏ ਹੈ, ਸੁੰਦਰ ਇਸਤਰੀਆਂ ਵਿੱਚ ਰਹਿੰਦੀਆਂ ਹਨ ਚੜੋਖਿਆਂ ਵਿੱਚ।
ਰਾਮ ਨਾਮ ਬਿਨ ਬਾਜੀ ਹਰ,
ਇਹਨਾਂ ਸੁਖਾਂ ਚ ਵਿਸ਼ਿਆਂ ਚ ਲੱਗੇ ਹੋਏ ਹੋ ਹੇ ਪੁਰਖੋ, ਰਾਮ ਦਾ ਨਾਮ ਜਪੇ ਤੋਂ ਬਗੈਰ ਮਨੁੱਖਾ ਜੀਵਨ ਦੀ ਬਾਜੀ ਤੁਸੀਂ ਤਾਂ ਹਾਰ ਗਏ ਹੋ।
ਮੇਰੀ
ਬੱਚੇ ਥੋੜਾ ਜਿਹਾ ਪਰੇ ਕਰ ਲੈਜੋ,
ਹਾਰੀ
ਰਾਮ ਦਾ ਨਾਮ ਜਪੇ ਤੋਂ ਬਗੈਰ ਮਨੁੱਖਾ ਜਨਮ ਜਿਹੜੀ ਹੈ ਇਹ ਬਾਜੀ ਦੀ ਨੀ ਆਈ ਹੈ, ਵਿਸ਼ੇ ਵਿੱਚ ਹਾਰ ਗਏ।
ਮੇਰੀ ਜਾਤ ਕਮੀਨੀ ਪਾਤ ਪਾਤ ਕਮੀਨੀ,
ਰਾਮ ਜੀ ਕਹਿੰਦੇ ਮੇਰੀ ਜਾਤ ਵੀ ਭਾਵੇਂ ਕਮੀਨੀ ਛੋਟੀ ਹੈ ਤੁੱਛ ਹੈ, ਮੈਨੂੰ ਲੋਕ ਚਿੰਗਾਰ ਕਹਿੰਦੇ ਹੈ, ਮੇਰੀ ਪੰਗਤ ਦੀ ਸ਼੍ਰੇਣੀ ਵੀ ਬਹੁਤ ਕਮੀਨੀ ਹੈ ਛੋਟੀ ਹੈ।
ਹੋਛਾ ਜਨਮ ਹਮਾਰਾ,
ਹੋਛੇ ਲਗਾ ਉਦੋਂ ਗ੍ਰਹਿਣ ਲੱਗਾ ਹੋਇਆ ਸੀ ਮਾਘ ਦੀ ਪੁੰਨਿਆ ਨੂੰ ਜਦੋਂ ਰਵਦਾਸ ਜੀ ਦਾ ਜਨਮ ਹੋਇਆ, ਕਹਿੰਦੇ ਹੋਛੇ ਲਗਨ ਦਾ ਸਾਡਾ ਜਨਮ ਵੀ ਹੈ।
ਤੂੰ ਸਰਨਾਗਤ ਰਾਜਾ ਰਾਮ,
ਇਹ ਮਹਾਰਾਜ ਭਾਵੇਂ ਮੇਰੇ ਸਰੀਰ ਦੀ ਹਾਲਤ ਹੈ ਤਾਂ ਵੀ ਮੈਂ ਤੁਹਾਡੀ ਸ਼ਰਨ ਪ੍ਰਾਪਤ ਹੋਇਆ ਹਾਂ, ਹੇ ਰਾਜਾ ਰਾਮ ਤੁਹਾਡੀ ਸ਼ਰਨਗਤ ਪ੍ਰਾਪਤ ਹੋਇਆ ਹੈ।
ਰਵਿਦਾਸ ਚਮਾਰ,
ਇਸ ਪ੍ਰਕਾਰ ਰਵਿਦਾਸ ਜੀ ਕਹਿੰਦੇ ਮੈਨੂੰ ਚਮਿਆਰ ਲੋਕ ਕਹਿੰਦੇ ਹੈ, ਮੈਂ ਕਹਿੰਦਾ ਮੇਰੀ ਜਾਤ ਕਮੀਨੀ, ਮੈਂ ਮਹਾਰਾਜ ਜਾਤ ਜਾਤੀ ਮਾਨ ਨੂੰ ਵੀ ਕਮੀਨੀ ਤੁਛ ਸਮਝ ਲਿਆ ਹੈ, ਪਾਂਤ ਕਮੀਨੀ ਦੁਨੀਆਂ ਦੀ ਪੰਗ ਦੀ ਸ਼੍ਰੇਣੀ ਪੁਣੇ ਨੂੰ ਵੀ ਅਸੀਂ ਕਮੀਨੀ ਛੋਟਾ ਸਮਝ ਲਿਆ ਹੈ। ਉੱਚਾ ਜਨਮ ਹਮਾਰਾ, ਜਨਮ ਸਾਡਾ ਉੱਚੇ ਲਗਨ ਦਾ ਹੈ ਤੁਛ ਲਗਨ ਦਾ ਹੈ, ਇਹ ਜਨਮ ਨੂੰ ਵੀ ਅਸੀਂ ਤੁਛ ਸਮਝ ਲਿਆ ਹੈ, ਲਗਨ ਨੂੰ ਵੀ ਉੱਚਾ ਹੀ ਸਮਝ ਲਿਆ ਹੈ।
ਤੁਮ ਸਰਨਾਗਤ ਰਾਜਾ ਰਾਮ ਚੰਦ,
ਇਹ ਸਭ ਕੁਛ ਛੱਡ ਕੇ ਮਹਾਰਾਜ ਤੁਹਾਡੀ ਸ਼ਰਨ ਪ੍ਰਾਪਤ ਹੋਇਆ, ਹੇ ਰਾਜਾ ਪ੍ਰਕਾਸ਼ ਰੂਪ, ਹੇ ਰਾਮ ਰਮੰਤੀ ਰਾਮ, ਹੇ ਚੰਦਰਮਾ ਦੀ ਨਿਆਈ ਸ਼ਾਂਤ ਦੇਣ ਵਾਲੇ।
ਸਹਿਰਵ ਦਾਸ ਚਮਾਰ,
ਚਮਿਆਰ ਜੀ ਬੇਨਤੀ ਕਰ ਰਹੇ ਹੈ, ਮੈਂ ਚਮਦਾ ਵੇਰੀ ਹਾਂ, ਜਿਵੇਂ ਚਮਾਰ ਹੁੰਦੇ ਨੇ ਅਸੀਂ ਮਹਾਰਾਜ ਦੇਵ ਮਹਾਨ ਰੂਪੀ ਚਮਦੇ ਬੈਰੀਆਂ ਨਾਸ ਕਰਨ ਵਾਲੇ ਹਾਂ, ਦੇਵ ਮਹਾਨ ਨੂੰ
ਚਮਰਟਾ ਗਾਂਠ ਨਾ ਜਨਈ।
ਰਵਦਾਸ ਭਗਤ ਜੀ ਸਾਹਿਬ ਸਿੰਘ ਜੀ ਜੁੱਤੀਆਂ ਗੰਢ ਕੇ ਕਾਸੀ ਦੇ ਰਸਤੇ ਚ ਬੈਠੇ ਹੋਏ ਆਪਣਾ ਸਮਾਂ ਬਤੀਤ ਕਰਿਆ ਕਰਦੇ ਅਤੇ ਕਿਸੇ ਤੋਂ ਮਜ਼ੂਰੀ ਨਾ ਲੈਂਦੇ, ਪੁੰਨਾ ਅਰਥੀ ਜੁੱਤੀ ਗੰਢ ਦਿਆ ਕਰਦੇ। ਇੱਕ ਬ੍ਰਾਹਮਣ ਆਇਆ, ਉਹ ਕਹਿੰਦਾ ਜੀ ਮੈਂ ਜੁੱਤੀ ਬਣਾਉਣੀ ਹੈ ਤੇ ਮਜ਼ੂਰੀ ਦਿੱਤੇ ਬਿਨਾ ਮੇਰੀ ਯਾਤਰਾ ਐਵੇਂ ਜਾਊ, ਜ਼ਰੂਰ ਤੁਹਾਡੇ ਪਾਸੋਂ ਸੇਵਾ ਕਰਾਉਣੀ ਹੈ। ਇਹ ਕਹਿਣ ਲੱਗੇ ਮੈਂ ਤਾਂ ਮੁੱਲ ਨਹੀਂ ਲੈਂਦਾ ਹੁੰਦਾ ਜੁੱਤੀ ਗੰਢੀ ਦਾ। ਇਹ ਕਹਿਣ ਲੱਗਾ ਮਹਾਰਾਜ ਜ਼ਰੂਰ ਗੰਢੋ, ਗਰੀਬੀ ਆ ਗਈ ਰਵਿਦਾਸ ਦੇ ਘਰ ਚ। ਇਸ ਨੇ ਉਸ ਵੇਲੇ ਬ੍ਰਾਹਮਣ ਹੱਠ ਕੀਤਾ ਕਿ ਦੋ ਧੇਲੇ ਇਹਨਾਂ ਨੇ ਜੁੱਤੀ ਦੀ ਨਿਭਾਈ ਦਿੱਤੇ। ਕਹਿੰਦਾ ਚੰਗਾ ਜੀ, ਅਭੀ ਚ ਨਛੱਤਰ ਦਾ ਪੁਰਬ ਲੱਗਾ ਆ ਗੰਗਾ ਵਿੱਚ, ਤੁਸੀਂ ਐਂ ਕਰਿਓ ਇਹੋ ਮੇਰੇ ਦੋ ਜਿਹੜੇ ਮਸੂਰੀ ਪੈਸੇ ਤੇ ਦੋਨੋਂ ਜੁੱਤੀ ਗੰਢਣ ਦੇ, ਇਹ ਗੰਗਾ ਨੂੰ ਦਿਓ ਵੀ ਰਵਿਦਾਸ ਨੇ ਤੇਰੀ ਭੇਟਾ ਕੀਤੀ ਆ, ਪਰ ਜੇ ਹੱਥ ਕੱਢ ਕੇ ਲਵੇ ਨਾ ਗੰਗਾ ਤਾਂ ਇਹ ਦੇਣੀ ਮੇਰੀ ਭੇਟਾ। ਇਹ ਸੁਣ ਕੇ ਬ੍ਰਾਹਮਣ ਹੈਰਾਨ ਹੋ ਗਿਆ। ਜਦੋਂ ਉਹ ਵੀ ਜਿੱਤ ਨਛੱਤਰ ਦਾ ਪੁਰਬ ਲੱਗਾ ਹੋਇਆ ਉੱਥੇ ਨਹਾਉਣ ਗਏ ਤੇ ਉਸ ਵੇਲੇ ਚੇਤੇ ਕਰਕੇ ਬ੍ਰਾਹਮਣ ਨੇ ਕਿਹਾ ਰਵਿਦਾਸ ਭਗਤ ਨੂੰ ਦੋ ਧੇਲੇ ਭੇਟਾ ਕੀਤੇ ਹੈ, ਫੇਰ ਤੇਰੇ ਗੰਗਾ ਇਹ ਲੈ ਲਾ ਤੂੰ, ਪਰ ਹੱਥ ਕੱਢ ਕੇ ਲਓ ਗੰਗਾ ਦੇ ਵਿੱਚੋਂ ਇੱਕ ਰਾਣੀ ਵਰਗਾ ਹੱਥ ਬਾਹਰ ਨਿਕਲਿਆ, ਉਸ ਨੂੰ ਦੋ ਧੇਲੇ ਲੈ ਲਏ। ਦੋ ਧੇਲੇ ਲੈ ਕੇ ਫਿਰ ਲਿਆ ਕਸੀ ਦਾ ਹੱਥ ਕੱਢ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਜਿਸ ਵੇਲੇ ਉਹ ਧੇਲੇ ਹੱਥ ਕੱਢ ਕੇ ਲੈ ਲਏ, ਉਸ ਰਤਨ ਜੜਤ ਇੱਕ ਕੰਗਣ ਦਿੱਤਾ ਕਿ ਇਹ ਰਵਿਦਾਸ ਦੀ ਭੇਟਾ ਮੇਰੀ ਵੱਲੋਂ ਕਰਿਓ। ਉਹ ਲੈ ਕੇ ਬਾਹਮਣ ਨੂੰ ਖਿਆਲ ਫੁਰ ਗਿਆ ਵੀ ਇਹ ਬਾਹਮਣੀ ਨੂੰ ਕਿਉਂ ਨਾ ਦੇਈਏ ਚੱਲ ਕੇ, ਰਵਿਦਾਸ ਨੂੰ ਕੀ ਭੇਟਾ ਕਰਨੀ ਹੈ। ਇਹ ਬ੍ਰਾਹਮਣੀ ਨੂੰ ਜਾਪਦਾ, ਬ੍ਰਾਹਮਣੀ ਸੀ ਰਾਜਦਵਾਰ ਜਾਣ ਵਾਲੀ ਰਾਣੀ ਕੋਲੇ, ਉਹ ਬਾਹਲਾ ਸ਼ਿੰਗਾਰ ਬਣਾ ਕੇ ਰਾਣੀ ਕੋਲੇ ਗਈ। ਰਾਣੀ ਨੂੰ ਵੇਖ ਕੇ ਲਾਲਚ ਹੋ ਗਿਆ ਵੀ ਇਹੋ ਜਿਹਾ ਮੇਰੇ ਕੋਲੇ ਵੀ ਨੀ ਕੋਈ ਰਤਨਜਨ ਕੜਾ, ਇਹ ਤੂੰ ਬਾਹਮਣੀ ਤੋਂ ਖੋਲ। ਔਰ ਮੱਲੋ ਮੱਲੀ ਬਾਂਹ ਚੋਂ ਬਾਹਮਣੀ ਤੋਂ ਖੋਲਿਆ, ਕਹਿੰਦੀ ਦੂਜਾ ਵੀ ਲਿਆ ਦੇ, ਨਹੀਂ ਤਾਂ ਤੈਨੂੰ ਕੈਦ ਕਰਾ ਦੂੰਗੇ, ਚੋਰੀ ਕੀਤੀ ਹੈ ਤਾਂ। ਉਹ ਆ ਕੇ ਬਾਹਮਣੀ ਕੋਲ ਬਾਹਮਣ ਕੋਲੇ ਰੋਈ, ਕਹਿਣ ਲੱਗਾ ਬਾਹਮਣ ਮੈਂ ਤਾਂ ਗਲਤੀ ਕੀਤੀ, ਮੈਂ ਰਵਿਦਾਸ ਦੀ ਭੇਟਾ ਨੀ ਕੀਤਾ। ਫਿਰ ਰਵਿਦਾਸ ਦੇ ਪੈਰੀ ਆ ਪਿਆ। ਰਵਿਦਾਸ ਕਹਿਣ ਲੱਗਾ ਵੀ ਐਂ ਕਰ, ਹੁਣ ਗੰਗਾ ਜਲ ਦਾ ਘੜਾ ਭਰ ਲਿਆ, ਘੜਾ ਭਰ ਲਿਆ ਆ ਗੰਗਾ ਜਲ ਦਾ, ਤੇ ਉਸ ਵੇਲੇ ਗੰਗਾ ਦੇ ਤਾਈ ਕਿਹਾ ਕਿ ਗੰਗਾ ਇੱਕ ਕੜੇ ਨਾਲ ਬਾਹਮਣ ਫਸ ਗਿਆ, ਇਹ ਦੋ ਕੜਿਆਂ ਦੀ ਲੋੜ ਹੈ, ਦੂਆ ਕੜਾ ਵੀ ਦੇ। ਗੰਗਾ ਨੂੰ ਬਾਂਹ ਕੱਢ ਕੇ ਉਸ ਗੰਗਾ ਜਲ ਦੇ ਵਿੱਚੋਂ ਘੜੇ ਚੋਂ ਉਹ ਹਜੇ ਰਤਨਾ ਜੜ ਕੇ ਇੱਕ ਹੋਰ ਦੇਤਾ ਕੜਾ, ਉਹ ਲੈ ਕੇ ਬ੍ਰਾਹਮਣ ਚਲਿਆ ਗਿਆ। ਰਾਣੀ ਨੂੰ ਦੇਖ ਕੇ ਭੇਟਾ, ਫਿਰ ਰਾਣੀ ਵੀ ਝਾਲਾਂ ਪਾਈ ਸੀ, ਉਹ ਵੀ ਰਵਿਦਾਸ ਜੀ ਦੀ ਸੇਵਕ ਬਣ ਗਈ, ਤੇ ਉਹ ਬ੍ਰਾਹਮਣ ਨੂੰ ਵੀ ਨਿਹਾਲ ਕਰਤਾ। ਬ੍ਰਾਹਮਣ ਕਹਿੰਦਾ ਜੀ ਮੈਨੂੰ ਉਪਦੇਸ਼ ਦਿਓ। ਉਸ ਵੇਲੇ ਰਵਿਦਾਸ ਜੀ ਉਪਦੇਸ਼ ਦੇਣ ਲੱਗੇ, ਉਪਦੇਸ਼ ਦੇਣ ਲੱਗਿਆ ਤੇ ਰਵਿਦਾਸ ਭਗਤ ਦੇ ਇਹਨੂੰ ਕੁੰਨਾ ਦੇ ਜਲ ਦਾ ਪਾਣੀ ਸੀ ਜਿਹੜਾ, ਉਹਦੇ ਵਿੱਚ ਚੁਲੀ ਭਰ ਕੇ ਦੇਣ ਲੱਗੇ, ਬਾਹਮਣ ਸਕੋਚ ਗਿਆ। ਜਦੋਂ ਸਕੋਚ ਗਿਆ, ਇਹਨੇ ਕੁੜਤੇ ਦੀਆਂ ਬਾਹਾਂ ਦੇ ਵਿੱਚ ਹੀ ਲੈ ਲਿਆ, ਮੂੰਹ ਨੂੰ ਨਾ ਲਾਇਆ। ਉਹ ਕੁੜਤੇ ਦੀਆਂ ਬਾਹਾਂ ਨੂੰ ਸਾਹਿਬ ਸੰਗਤ ਜੀ ਲੱਗ ਗਿਆ ਰੰਗ ਕਿੱਕਰ ਦੇ ਸਕਦਾ, ਉਹ ਰੰਗ ਲੱਗਣ ਤੋਂ ਆਪਣੀ ਗੋਲੀ ਦੇ ਪਾਸੋਂ ਇਸ ਨੂੰ ਧੋਣਾ ਸ਼ੁਰੂ ਕੀਤਾ। ਜੋ ਧੋਣ ਲੱਗੀ ਜਾ ਕੇ ਗੋਲੀ, ਧੋਬੀਆਂ ਦਾ ਵੀ ਸੁਭਾਅ ਹੁੰਦਾ, ਜਿਹੜਾ ਕੋਈ ਦਾਗ ਨਾ ਲਏ ਮੂੰਹ ਨਾਲ ਚੂਸ ਰਿਹਾ ਹੈ, ਉਹ ਗੋਲੀ ਨੂੰ ਮੂੰਹ ਨਾਲ ਚੂਸਿਆ, ਜਦੋਂ ਉਹਨੂੰ ਦਿਵ ਦ੍ਰਿਸ਼ਟੀ ਹੋ ਗਈ। ਦਿਵ ਦ੍ਰਿਸ਼ਟੀ ਹੋਣ ਤੋਂ ਜਦੋਂ ਉਹਦੀ ਮਸਤੀ ਵੇਖੀ, ਬਾਹਮਣ ਹੈਰਾਨ ਹੋ ਗਿਆ, ਕਹਿੰਦਾ ਗੋਲੀ ਇਹ ਤੇਰੀ ਇਹੀ ਜਿਹੀ ਹਾਲਤ ਮਸਤੀ ਦੀ ਕਿਉਂ ਹੋ ਗਈ? ਕਹਿੰਦੀ ਉਹ ਤੇਰੇ ਕੁਰਤੇ ਨੂੰ ਜਿਹੜਾ ਦਾਗ ਲੱਗਾ ਸੀ, ਮੈਂ ਉਹ ਚੂਸਣ ਲੱਗੀ ਸੀ ਲਾਉਣ ਵਾਸਤੇ, ਉੱਥੋਂ ਮੈਨੂੰ ਇਹ ਰਸ ਆਇਆ, ਮੈਂ ਮਸਤ ਹੋ ਗਈ। ਫਿਰ ਉਦਾਸ ਦੇ ਪੈਰੀ ਪਿਆ। ਰਵਿਦਾਸ ਕਹਿੰਦਾ ਵੀ ਹੁਣ ਤਾਂ ਕੁੰਨਾ ਦਾ ਪਾਣੀ ਹੈ, ਉਸ ਵੇਲੇ ਤੈਨੂੰ ਅੰਮ੍ਰਿਤ ਦਿੱਤਾ ਸੀ, ਤੂੰ ਲੈ ਨਾ ਸਕਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਜੁੱਤੇ ਬਣਾਉਣ ਵਾਲੇ ਰਵਿਦਾਸ ਜੀ ਕੋਲੇ ਆਉਂਦੇ। ਫਿਰ ਮਹਾਰਾਜ ਸਾਹਿਬ ਜੀ ਰਵਿਦਾਸ ਨੂੰ ਪਰਖਣ ਵਾਸਤੇ ਇੱਕ ਰੂਪ ਧਾਰ ਕੇ ਆਏ। ਕਹਿਣ ਲੱਗੇ ਰਵਿਦਾਸ ਭਗਤ ਕਿਉਂ ਦੱਸ, ਇਹ ਤੂੰ ਇਹ ਕਾਰ ਕਰਦਾ, ਜੇ ਤੈਨੂੰ ਅਸੀਂ ਸੋਨੇ ਦੀ ਪਾਰਸ ਦੀ ਵੱਟੀ ਦੇ ਦਈਏ ਤੇ ਫਿਰ ਤੇਰੀ ਕਾਰ ਤਾਂ ਛੁੱਟ ਜੇ, ਮੌਜ ਕਰੇ, ਧੰਨ ਤੇਰੇ ਕੋਲੇ ਹੋ ਜੇ। ਇਹ ਕਹਿਣ ਲੱਗਾ ਜੀ ਇਹਦੇ ਵਿੱਚ ਕੀ ਸਿਫਤ ਹੈ? ਕਹਿੰਦੇ ਉਹਦੇ ਕਰ ਮੇਰੇ ਕੋਲੇ ਆਰਤੇ ਰੰਬੀ ਕੋਲੇ ਭਗਵਾਨ ਦੇ ਕੀਤੀ, ਉਹ ਸੋਨੇ ਦੀ ਪਾਰਸ ਦੀ ਵੱਟੀ ਨਾਲ ਲਾ ਕੇ ਕਰ ਗਏ ਤੇ ਸੰਤ ਰੂਪ ਚ ਪਾਰਸ ਦੀ ਵੱਟੀ ਦੇ ਕੇ ਲੈ। ਕਹਿੰਦੇ ਇੱਕ ਮਹੀਨੇ ਦਾ ਕਰਾਰ ਹੈ, ਜਿੰਨਾ ਲੋਹੇ ਦਾ ਸੋਨਾ ਬਣਾਉਣਾ ਬਣਾ ਲਾ ਤੇ ਇੱਕ ਮਹੀਨੇ ਅਸੀਂ ਲੈ ਜਾਵਾਂਗੇ। ਕਹਿੰਦੇ ਜੀ ਇੱਥੇ ਆਲੇ ਚ ਰੱਖ ਦਿਓ। ਆਲੇ ਚ ਰੱਖਣ ਤੋਂ ਸਾਹਿਬ ਸੰਗਤ ਜੀ ਰਵਿਦਾਸ ਜੀ ਕੰਮ ਕਾਰ ਛੱਡ ਬੈਠਾ ਜਿੱਤੇ ਗੁਣ ਗੰਢਣ ਦਾ। ਉਦੋਂ ਲੋਕ ਆ ਕੇ ਰਵਿਦਾਸ ਨੂੰ ਕਹਿੰਦੇ ਹਨ ਇਸ
ਤਰ੍ਹਾਂ,
ਸਾਡੇ ਜੋੜੇ ਗੰਢ। ਰਵਿਦਾਸ ਕਹਿੰਦਾ ਮੈਂ ਚਮਿਆਰਾਂ ਦਾ ਬੱਚਾ ਜਿਹੜਾ ਹਾਂ, ਚਮਰਟਾ ਚਮਿਆਰੜਾ ਛੋਟਾ, ਮੈਂ ਵੀ ਗੰਢਣ ਹੀ ਨਹੀਂ ਜਾਣਦਾ। ਕਹਿੰਦੇ ਜੁੱਤੀ, ਅੱਜ ਕੱਲ੍ਹ ਦੇ ਚਮਿਆਰ ਵੀ ਕੋਈ ਗੰਢਦੇ ਨੀ, ਰੀਸ ਕਰਦੇ ਜਿਹੜੀ ਜੁੱਤੀ ਦੀ ਗੰਢਣੀ ਨਵੀਂ ਲੈ ਜਾਓ।
ਲੋਕ ਬਿਠਾਵੇ ਪਨ ਹੀ,
ਲੋਕ ਜੁੱਤੀਆਂ ਬਣਾਉਂਦੇ ਫਿਰਦੇ, ਮੈਂ ਤਾਂ ਗੰਢਣ ਹੀ ਨੀ ਜਾਣਦਾ ਚਮਿਆਰਾਂ ਦਾ ਲੜਕਾ।
ਰਹਾਉ ਆਰ ਨਹੀਂ ਜੇ ਤੂੰ ਪੋ,
ਕਹਿੰਦੇ ਵੀ ਮੇਰੇ ਕੋਲੇ ਆਰ ਹੈ ਨੀ। ਆਰ ਜਿਹੜੀ ਸੋਨੇ ਦੀ ਬਣਾਤੀ ਮਹਾਰਾਜ ਨੇ, ਜਿਹਦੇ ਨਾਲ ਗਲੀ ਕੱਢ ਕੇ ਤੋਪਾ ਲਾ ਸਕਾਂ।
ਨਹੀਂ ਰਾਂਬੀ ਠਾਉ ਰੂਪੇ,
ਰਾਂਬੀ ਵੀ ਇਹਨੂੰ ਜਿਹਦੇ ਨਾਲ ਚਮੜਾ ਛਿੱਲ ਕੇ ਉਹ ਜਿੱਥੇ ਤਲਾ ਲਾਉਣਾ ਹੋਵੇ ਥਾਂ ਦੇ ਚ ਅਰੋਬ ਕੇ ਉਹ ਜਿਹਾ ਚਮੜਾ ਨਾਲ ਕਸਾਰ ਕੇ ਲਾ ਕੇ ਚਮੜੇ ਨੂੰ ਨਾਲ ਅਰੋਪ ਦੀ ਦਾ ਰੱਖ ਦੀ ਦਾ ਟਕਾ ਦੀ ਦਾ ਮੇਲ ਦੀ ਦਾ ਉਹ ਰੰਬੀ ਵੀ ਹੈ ਨੀ, ਸੋਨੇ ਦੀ ਬਣ ਗਈ ਹੈ।
ਲੋਕ ਗੰਢ ਗੰਢ ਖੜਾ ਦੇ,
ਲੋਕ ਕਹਿੰਦੇ ਗੰਢ ਗੰਢ ਕੇ ਜੁੱਤੀਆਂ ਨੂੰ ਵੰਡਾ ਕੇ ਬੜੇ ਖਰਾਬ ਹੁੰਦੇ
ਆ। ਬਿਨ ਗੰਢੇ ਜਾਏ
ਕਹਿੰਦਾ ਹੁਣ ਮੈਂ ਤਾਂ ਬਿਨਾਂ ਗੰਢਣ ਆਏ ਥਾਂ ਜਿੱਥੇ ਗੰਢਣ ਦੀ ਲੋੜ ਨੀ ਉੱਥੇ ਜਾ ਪਹੁੰਚਿਆ ਹਾਂ।
ਰਵਿਦਾਸ ਜਪੈ ਰਾਮ ਨਾਮਾ।
ਰਵਿਦਾਸ ਨੂੰ ਕਹਿੰਦੇ ਚੰਗਾ ਹੋਏ ਬਈ ਤੂੰ ਤੇਰੀ ਮਰਨ ਦੀ ਭੁੱਖਾ ਸਲਾਹ ਹੋਈ ਹੈ ਨਾ। ਕਹਿੰਦੇ ਨਾ ਵੀ ਰਵਿਦਾਸ ਕਹਿੰਦਾ ਮੈਂ ਰਾਮ ਦੇ ਨਾਮ ਨੂੰ ਜਪਦਾ ਹਾਂ।
ਉਹ ਜਮ ਸਿਉ ਨਾਹੀ
ਮੇਰਾ ਜਮਾਂ ਦੇ ਨਾਲ ਕੰਮ ਕੋਈ ਨੀ ਹੈ। ਇਹ ਸੁਣ ਕੇ ਇੱਕ ਮਹੀਨੇ ਬਾਅਦ ਹੈਰਾਨ ਹੋ ਗਏ ਲੋਕ। ਮਹੀਨੇ ਬਾਅਦ ਸੰਤ ਰੂਪ ਚ ਆਏ ਕਹਿੰਦੇ ਵੀ ਤੈਨੂੰ ਪਾਠ ਵੀ ਵੱਡੀ ਦਿੱਤੀ ਸੀ। ਕਹਿਣ ਲੱਗੇ ਜਿੱਥੇ ਰੱਖੀ ਹੈ ਵੇਖ ਲਾ, ਮੇਰੀ ਸਗੋਂ ਆਰ ਤੇ ਰੰਬੀ ਵੀ ਖਰਾਬ ਕਰਤੀ। ਜਿਵੇਂ ਮੈਂ ਕੰਮ ਕਰਦਾ ਸੀ, ਮੈਂ ਆਪਦਾ ਗੁਜ਼ਾਰਾ ਕਰਦਾ ਸੀ, ਉਹ ਵੀ ਤੂੰ ਵਿਗਾੜ ਗਿਆ। ਉਸ ਵਕਤ ਮਹਾਰਾਜ ਵੇਖਿਆ ਰਵਿਦਾਸ ਨੂੰ ਲਾਲਚ ਨੀ ਮਾਇਆ ਦਾ, ਤਾਂ ਹੀ ਕਿਹਾ ਨਾ ਰਵਿਦਾਸ ਤੁਹੰਤਾ ਟੋਲੀ ਤੁਮ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਇਉਂ ਲਾਲਚ ਤੋਂ ਰਹਿਤ ਰਵਿਦਾਸ ਜੀ ਭਾਵੇਂ ਗਰੀਬ ਸੀ, ਫਿਰ ਵੀ ਮਹਾਰਾਜ ਦਰਸ਼ਨ ਪਾ ਲਏ। ਇੰਨਾ ਮਾਨੇ ਦਾ ਅਡੋਲ ਹੋਇਆ ਸੀ ਸਾਧ ਸਿੰਘ ਜੀ। ਇਸ ਪ੍ਰਕਾਰ ਮਹਾਰਾਜ ਕਿਰਪਾ ਕੀਤੀ ਸੀ। ਦੂਸਰਾ ਸਰੀਰ ਦੇ ਬਾਬਤ ਕਹਿੰਦੇ ਆ, ਲੋਕ ਸਰੀਰਾਂ ਨੂੰ ਦੇ ਨਾਲ ਪ੍ਰੀਤੀ ਗੰਢਣ ਨੂੰ ਫਿਰਦੇ ਦੱਸਦੇ ਹਨ।
ਚਮੜਤਾ ਗਾਂਠ ਨਾ ਜਨਈ,
ਭਾਈ ਚਮੜ ਦਾ ਚਮੜੇ ਦਾ ਅੱਟਾ ਭਰਿਆ ਹੋਇਆ ਜਿਹੜਾ ਸਰੀਰ ਹੋਇਆ ਪੂਰਿਆ ਹੋਇਆ, ਇਹ ਹੱਡ ਚਮ ਦਾ ਫੈਲਾ ਜਿਹੜਾ, ਇਹਦੇ ਨਾਲ ਲੋਕ ਕਹਿੰਦੇ ਅਸੀਂ ਬਾਹਲਾ ਚਿਰ ਜਿਉਂਦੇ ਰਹੀਏ, ਕੋਈ ਦਵਾਈਆਂ ਖਾਈਏ, ਕੋਈ ਛਿਲੇ ਕੱਢੀਏ, ਜਿਸ ਕਰਕੇ ਸਾਨੂੰ ਮੌਤ ਨਾ ਨੇੜੇ ਆਵੇ। ਇਹ ਰਵਿਦਾਸ ਜੀ ਕਹਿੰਦੇ ਮੈਂ ਚਮਿਆ ਚਮੜਾ ਚਮੜੇ ਦਾ ਭਰਿਆ ਹੋਇਆ ਜਿਹੜਾ ਸਰੀਰ ਹੋਇਆ, ਇਹਦੇ ਨਾਲ ਪ੍ਰੀਤੀ ਨੀ ਗੰਢਣ ਜਾਣਦਾ ਭਾਈ, ਮੈਂ ਨੀ ਇਸ ਦੇਹ ਦੇ ਨਾਲ ਮੋਹ ਕਰਦਾ ਹਾਂ।
ਲੋਕ ਗਠਾਵੈ ਪਨਹੀ,
ਐਵੇਂ ਲੋਕ ਕਹਿੰਦੇ ਪਨਾਹਾਂ ਲੈ, ਕੋਈ ਕਿਸੇ ਦੇਵਤੀ ਦੇ, ਕੋਈ ਦੇਵੇ ਦੇਵੀ ਦੇ, ਕੋਈ ਸ਼ਿਵਾ ਦੇ ਪੈਰੀ ਪੈ ਪੈ ਕੇ ਪਨਾਹ ਲੈ ਕੇ ਇਹਨੂੰ ਸ਼ਰਨ ਲੈ ਕੇ ਗਠਾਉਂਦੇ ਵੀ ਸਾਡੀ ਜੀ ਉਮਰ ਲੰਮੀ ਹੋ ਜੇ, ਸਾਡਾ ਸਰੀਰ ਤੰਦਰੁਸਤ ਰਹੇ। ਕਿਉਂ ਪਨਾਹਾਂ ਸ਼ਰਨਾਂ ਲੈ ਕੇ ਦੇਵੀ ਦੇਵਤਿਆਂ ਦੀਆਂ ਲੋਕ ਦੇਹ ਨਾਲ ਪ੍ਰੀਤੀ ਗੰਢਾਉਂਦੇ ਹਨ।
ਰਹਾਉ ਆਰ ਨਹੀਂ ਜੇ ਤੂੰ ਪਾਉ,
ਸਾਡੇ ਕੋਲ ਮੋਹ ਦੀ ਬਿਰਤੀ ਰੂਪੀ ਆਰ ਨਹੀਂ ਹੁਣ ਹੈ, ਕਿਉਂਕਿ ਮੋਹ ਦੀ ਬਿਰਤੀ ਦੇ ਨਾਲ ਹੀ ਤੋਪਾ ਲਾਈ ਦਾ ਨਾ ਆਰ ਨਾਲ, ਸਾਡੇ ਕੋਲ ਮੋਹ ਦੀ ਬਿਰਤੀ ਰੂਪ ਆਰ ਨਹੀਂ ਹੈ, ਜਿਹਦੇ ਨਾਲ ਪ੍ਰੇਮ ਰੂਪੀ ਤੋਪਾ ਲੋਕਾਂ ਸਰੀਰਾਂ ਨਾਲ ਲਾ ਲਈਏ।
ਨਹੀਂ ਰਾਮ ਦੀ ਠਾਉ ਰੂਪ,
ਸਾਡੇ ਕੋਲ ਇਹੀ ਦੀ ਜਿਹੜੀ ਸੰਸਾਰਾਕਾਰ ਬਿਰਤੀ ਰੂਪ ਜਾਂ ਬੁੱਧੀ ਜਿਹੜੀ ਹੈ ਵਿਸ਼ੇ ਵਿਸ਼ੈਣੀ ਬੁੱਧੀ ਰੂਪ, ਸਾਡੇ ਕੋਲ ਰੰਬੀ ਵੀ ਨਹੀਂ ਹੈ, ਅਤੇ ਜਿਸ ਬੁੱਧੀ ਕਰਕੇ ਥਾਂ ਕਿਸੇ ਦੇ ਥਾਂ ਨੂੰ ਆਰੋਪਦੀ ਹੈ ਵੀ ਆਹ ਫਲਾਨਾ ਬੜਾ ਦੋਸ਼ੀ ਹੈ, ਫਲਾਨਾ ਬੜਾ ਪੁੰਨੀ ਹੈ, ਕਿਸੇ ਚ ਦੋਸ਼ ਰੋਪਣੇ, ਕਿਸੇ ਚ ਪੁੰਨ ਰੋਪਣੇ, ਇਹ ਜਿਹੜੇ ਕਿਸੇ ਚ ਆਰੋਪਣ ਕਰਨੇ ਹੈ, ਕਿਸੇ ਦੇ ਹਿਰਦੇ ਰੂਪੀ ਥਾਂ ਨੂੰ ਆਰੋਪਣਾ ਹੈ, ਐਵੇਂ ਕਲਪਨਾ ਕਰਨੀ ਕਿ ਪੁੰਨੀ ਹੈ ਪਾਪੀ ਹੈ, ਇਹ ਕਿਸੇ ਦੇ ਹਿਰਦੇ ਥਾਂ ਨੂੰ ਰੋਪਣੇ ਜਿਹੜੇ ਦੋਸ਼, ਇਹ ਸਾਡੇ ਕੋਲ ਤ੍ਰਿਸ਼ਨਾ ਵਾਲੀ ਬੁੱਧੀ ਹੈ ਜਿਹੜੀ, ਇਹ ਰੰਬੀ ਵੀ ਹੈਨੀ ਹੈ।
ਲੋਕ ਗੰਠ ਗੰਠ ਖਰਾ ਦੇ ਗੁੱਚਾ,
ਲੋਕ ਜਿਹੜੇ ਹਨ ਗੰਢ ਗੰਢ ਕੇ ਦੇਵੀ ਦੇਵਤਿਆਂ ਦੇ ਨਾਲ ਪ੍ਰੀਤੀ, ਕੋਈ ਪੁੱਤਰ ਨਾਲ, ਕੋਈ ਇਸਤਰੀ ਨਾਲ, ਖਰੇ ਬਗੀਚਾ ਖਰਾਬ ਹੋ ਰਹੇ ਹਨ।
ਆਉ ਬਿਨ ਗੰਠੇ ਜਾਏ ਪਹੁੰਚਾ,
ਰਵਿਦਾਸ ਜੀ ਕਹਿੰਦੇ ਮੈਂ ਤਾਂ ਬਿਨਾਂ ਦੇਹ ਵੀ ਮੋਹ ਗੰਢੇ ਤੋਂ ਸੰਬੰਧੀਆਂ ਨਾਲ ਮੋਹ ਪ੍ਰੇਮ ਰੂਪੀ ਗੰਢ ਪਾਏ ਤੋਂ ਬਿਨਾਂ, ਗੱਠੇ ਤੋਂ ਬਿਨਾਂ ਉਸ ਜਗ੍ਹਾ ਜਾ ਪਹੁੰਚੇ ਜਿੱਥੇ ਕਿਸੇ ਨਾਲ ਮੋਹ ਕਰਨ ਦੀ ਲੋੜ ਨੀ ਹੈ।
ਰਵਿਦਾਸ ਜਪੈ ਰਾਮ ਨਾਮਾ,
ਰਵਿਦਾਸ ਜੀ ਕਹਿੰਦੇ ਭੁੱਖਾ ਮਰੇਗਾ, ਕਿਸੇ ਨਾਲ ਮੋਹ ਨੀ ਕਰਦਾ। ਰਵਿਦਾਸ ਜੀ ਕਹਿੰਦੇ ਮੈਂ ਤਾਂ ਰਾਮ ਦੇ ਨਾਮ ਨੂੰ ਜਪਦਾ ਹਾਂ। ਰਵ ਬਾਣੀ ਅਤੇ ਰਵ ਉਚਾਰਨ ਬਾਣੀ ਦਾ ਜੋ ਦਾਸ ਹੋਵੇ ਤੇ ਸੂਰਜ ਵਰਗਾ ਜੋ ਪ੍ਰਕਾਸ਼ ਵਾਲਾ ਹੋਵੇ, ਫਿਰ ਪਰਮੇਸ਼ਰ ਦਾ ਸੇਵਕ ਹੋਵੇ, ਸੂਰਜ ਆਦਿਕ ਵੀ ਜੀ ਦੇ ਦਾਸ ਹੋਣ, ਐਸੇ ਪ੍ਰਮਾਤਮਾ ਦਾ ਸੇਵਕ ਰਵਿਦਾਸ ਜੀ।
ਮੋਹ ਜਮ ਸਿਉ ਨਾਹੀ ਕੰਮ,
ਮੇਰਾ ਜਮਾਂ ਨਾਲ ਕੋਈ ਕੰਮ ਨੀ, ਕਹਿੰਦੇ ਜੰਮਣ ਮਰਨ ਨਾਲ ਵੀ ਕੋਈ ਕੰਮ ਨੀ ਸਾਡਾ ਰਿਹਾ, ਨਾਮ ਨੂੰ ਜਪ ਕੇ ਮੁਕਤ ਹੋ ਗਏ ਹਾਂ।
ਰਾਗ ਸੂਰ ਬਾਣੀ ਭਗਤ ਭੀਖਣ ਕੀ, ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ, ਨੈਨੋ ਨੀਰ ਬਹਿ ਤਨ ਖੀਨਾ।
ਇਹ ਯੂਪੀ ਦੇ ਇਲਾਕੇ ਚ ਭਗਤ ਭੀਖਣ ਜੀ ਕਹਿੰਦੇ ਘੁਮਿਆਰਾਂ ਦੇ ਘਰ ਵਿੱਚ ਇਹਨਾਂ ਦਾ ਜਨਮ ਸੀ, ਅਤੇ ਮਹਾਂਪੁਰਖ ਬੜੇ ਹੋਏ ਆ ਕਮਾਈ ਵਾਲੇ, ਇਹਨਾਂ ਦੀ ਕਮਾਈ ਦੇ ਕਰਕੇ ਸਾਧ ਸੰਗਤ ਜੀ ਪੀਪੇ ਭਗਤ ਦੀ ਇਹਨਾਂ ਨੂੰ ਸੰਗਤ ਹੋਈ ਸੀ, ਪੀਪੇ ਭਗਤ ਦੀ ਸੰਗਤ ਕਰਕੇ ਰਾਮਾਨੰਦ ਜੀ ਨਾਲ ਮਿਲੇ ਸੀ, ਰਾਮਾਨੰਦ ਜੀ ਤੋਂ ਇਹਨਾਂ ਨੂੰ ਉਪਦੇਸ਼ ਪ੍ਰਾਪਤ ਕੀਤਾ ਸੀ, ਉਪਦੇਸ਼ ਪ੍ਰਾਪਤ ਕਰਕੇ ਇਹਨਾਂ ਨੂੰ ਕਮਾਈ ਕੀਤੀ ਸੀ। ਇਹ ਰਵਿਦਾਸ ਜਿਵੇਂ ਪੀਪਾ ਭਗਤ ਰਾਜਾ ਸੀ ਉਹਦੇ ਨਾਲ ਪ੍ਰੇਮ ਹੋਣੇ ਕਰਕੇ ਇਹਨੂੰ ਰਾਮਾਨੰਦ ਦਾ ਉਪਦੇਸ਼ ਦਿੱਤਾ ਸੀ, ਨਹੀਂ ਨੀਵੀਂ ਜਾਤ ਵੱਲ ਨੂੰ ਉਪਦੇਸ਼ ਨਿਸ਼ਚੇ ਦਿੰਦਾ, ਤੇ ਇਹ ਭੀਖਣ ਭਗਤ ਜੀ ਨੂੰ ਉਪਦੇਸ਼ ਦਿੱਤਾ ਹੈ। ਜਿਵੇਂ ਨਿਹਾਲ ਹੋਏ ਹੈ ਉਹ ਮਹਾਰਾਜ ਦੇ ਹਜੂਰ ਵਿਰਾਗਮਈ ਦਰਸ਼ਨ ਕਰਕੇ ਬੇਨਤੀ ਕਰਦੇ ਮਹਾਰਾਜ ਅੱਗੇ, ਇੱਕ ਅਦੈਤ ਰੂਪ ਪਰਮੇਸ਼ੁਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇੱਕ ਭਗਤ ਮਹਾਰਾਜ ਭਗਤ ਭੀਖਣ ਦੇ ਤਾਂ ਖੱਤਰੀ ਕਿਹਾ ਹੋਇਆ ਹੈ, ਪਰ ਆਮ ਸੰਤਾਂ ਮਹਾਂਪੁਰਖਾਂ ਤੋਂ ਸੁਣਿਆ ਹੈ ਇਹ ਘੁਮਿਆਰਾਂ ਦੇ ਘਰ ਇਹਨਾਂ ਜਨਮ ਸੀ ਤੇ ਬੰਦਗੀ ਕਰਕੇ ਉੱਚੇ ਹੋਏ ਸਨ।
ਮੈਨੂੰ ਨੀਰ ਬਹਿ ਤਨ ਖੀਨਾ,
ਮੈਨੂੰ ਨੀਰ ਬਹਿ ਤਨ ਖੀਨਾ, ਹੇ ਪਰਮੇਸ਼ਰ ਰਾਮ ਰਾਏ ਹੋ ਵੈਦ ਬਨਵਾਰੀ, ਹੇ ਰਾਮ ਰਾਜਾ ਜੀ ਤੂੰ ਸਾਡਾ ਵੈਦ ਬਣ, ਹੇ ਸੰਸਾਰ ਵਾਗ ਦੇ ਬਾਲੀ।
ਨੈਨੋ
ਵਿਵਸਥਾ ਦੀ ਹਾਲਤ ਕਹਿੰਦੇ
ਹਨ, ਨੈਨੋ ਨੀਰ ਬਹਿ ਤਨ ਖੀਨਾ,
ਨੇਤਰਾਂ ਚੋ ਜਲ ਵਗਦਾ ਹੈ, ਬਿਰਧ ਅਵਸਥਾ ਚ ਆਪ ਹਾਰਾ ਪਾਣੀ ਵਗਿਆ ਜਾਂਦਾ ਹੈ ਅਤੇ ਸਰੀਰ ਦਾ ਬਲ ਖੀਰ ਨਾਸ ਹੋ ਜਾਂਦਾ ਹੈ। ਜਿਸ ਵਕਤ ਸਾਧ ਸੰਗਤ ਜੀ ਬਿਰਧ ਅਵਸਥਾ ਆਉਂਦੀ ਹੈ ਉਸ ਵੇਲੇ ਜਮ ਰਾਜੇ ਚਹਿਰੂ ਆਏ, ਮਾਇਆ ਤੇ ਬੰਧਨ ਸੰਗਤ ਬੰਧਨ ਲਿਆ ਜਿਵੇਂ ਬਚਨ ਆਉਂਦੇ ਹੈ, ਇਸ ਪ੍ਰਕਾਰ ਕੱਕਾ ਕੇਸ ਪੁੰਡਰ ਜਬ ਹੋਏ ਬਿਨ ਸਾਬੂਣ ਹੈ ਉਜਲਿਆ, ਜਦੋਂ ਕੇਸ ਚਿੱਟੇ ਕਵਲ ਵਰਗੇ ਹੋ ਜਾਂਦੇ ਹੈ ਬਿਨਾਂ ਸਾਬੂਣ ਲਾਏ ਤੋਂ ਚਿੱਟੇ ਹੋ ਜਾਂਦੇ ਹੈ, ਇਸ ਪ੍ਰਕਾਰ ਜਿਸ ਵਕਤ ਕੇਸ ਦੁੱਧ ਬਾਨੀ ਦੁੱਧ ਦੇ ਬਾਨੀ ਰੰਗ ਵਰਗੇ ਚਿੱਟੇ ਕੇਸ ਹੋ ਗਏ ਬਿਰਧ ਅਵਸਥਾ ਚ, ਨੇਤਰਾਂ ਤੇ ਜਲ ਵਗ ਰਿਹਾ ਹੈ,
ਰੁੱਧਾ ਕੰਠ ਸ਼ਬਦ ਨਹੀਂ ਉਚਰੇ,
ਇਹ ਮਾਰਾ ਕੰਠ ਕਫ ਨਾਲ ਰੁਕ ਜਾਂਦਾ ਹੈ, ਸ਼ਬਦ ਸਾਫ਼ ਨੀ ਉਚਾਰਨ ਕੀਤਾ ਜਾਂਦਾ, ਦੱਸਿਆ ਨੀ ਜਾਂਦਾ ਆਪਣਾ ਦੁੱਖ ਸੁੱਖ।
ਅਬ ਕਿਆ ਕਰੇ ਪ੍ਰਾਣੀ,
ਇਸ ਵੇਲੇ ਮਾਰਾ ਪ੍ਰਾਣੀ ਇਹ ਜੀਵ ਕੀ ਕਰਨ, ਇਹੀ ਜੀ ਹਾਲਤ ਹੋ ਰਹੀ ਹੈ। ਇਸੇ ਪ੍ਰਕਾਰ ਮਾਰਾ ਵਿਰਾਗ ਕਰਕੇ ਸਾਡੇ ਨੇਤਰਾਂ ਮਨ ਬੁੱਧ ਨੇਤਰਾਂ ਚ ਪ੍ਰੇਮ ਰੂਪੀ ਜਲ ਵਗ ਰਿਹਾ ਹੈ, ਤਨ ਦਾ ਜਿਹੜਾ ਬਲ ਹੋਇਆ ਅਸੀਂ ਸੰਪਦਾ ਖੀਰ ਹੋ ਚੁੱਕਾ ਹੈ। ਨਿਸ਼ਕਾਮ ਕਰਮ ਅਸਾਂ ਦੁੱਧ ਵਰਗੇ ਉਜਲ ਹੋ ਗਏ ਹੈ ਰੰਗ ਦੇ, ਨਿਸ਼ਕਾਮ ਕਰਮ ਰੂਪੀ ਕੇਸ ਹਨ,
ਰੁਦਾ ਕੰਠ ਸ਼ਬਦ ਨਹੀਂ
ਉਚਾਰਿਆ, ਪ੍ਰੇਮ ਵਿਚ ਸਾਡਾ ਕੰਠ ਰੁਕ ਗਿਆ ਅਸਤ ਵਿਅਸਤ ਹੋ ਗਿਆ ਹੈ, ਸ਼ਬਦ ਸਾਫ਼ ਨੀ ਉਚਾਰਿਆ ਜਾਂਦਾ ਪ੍ਰੇਮ ਦੇ ਮਸਤੀ ਚ,
ਅਬ ਕਿਆ ਕਰੇ
ਪ੍ਰਾਣੀ ਮਹਾਰਾਜ ਜੀਵ ਕੀ ਕਰੇ, ਆਪ ਹੀ ਕਿਰਪਾ ਕਰੋ ਇਸ ਪ੍ਰੇਮ ਦੀ ਅਵਸਥਾ ਨੂੰ ਆਪ ਹੀ ਜਾਣ ਦਿਓ, ਵਿਰਾਗੀਆਂ ਦੀ ਹਾਲਤ ਨੂੰ ਆਪ ਕਿਰਪਾ ਕਰਕੇ ਮੇਲ ਲਓ।
ਰਾਮ ਰਾਏ ਹੋਏ ਵੈਦ ਬਨਵਾਰੀ,
ਰਾਮ ਰਾਜਾ ਜੀ ਆਪ ਵੈਦ ਹੋ ਸਾਰੇ ਸੰਸਾਰ ਦੇ, ਸੰਸਾਰ ਬਾਗ ਦੇ ਵਾਲੀ ਹੋ, ਸਾਡੇ ਪ੍ਰੇਮ ਦੀ ਲਗਨ ਨੂੰ ਆਪ ਹੀ ਜਾਣਦੇ ਹੋ, ਆਪ ਹੀ ਪ੍ਰਾਪਤ ਹੋ ਕੇ ਸਾਡੇ ਹੇ ਬਨਵਾਰੀ ਵੈਦ ਬਣੋ,
ਆਪਣੇ ਸੰਤ ਹੈ ਲਿਓ ਉਬਾਰੀ,
ਆਪਣੇ ਸੰਤ ਹੈ ਜਿਹੜੇ ਉਹਨੂੰ ਬਿਰਧ ਅਵਸਥਾ ਦੇ ਦੁੱਖ ਤੋਂ ਬਚਾ ਲਓ ਤੇ ਪ੍ਰੇਮ ਦੀ ਮਗਨਤਾ ਵਿਚੋਂ ਸੱਚੇ ਪਾਤਸ਼ਾਹ ਨਿਰਵਕਾਰ ਪਦਵੀ ਵਿੱਚ ਪਹੁੰਚਾਉਣ ਨੂੰ ਵਿਚਾਰੋ ਆਪਦੇ ਸੰਤਾਂ ਨੂੰ।
ਰਹਾਉ ਮਾਥੇ ਪੀਰ ਸਰੀਰ ਜਲਨ ਹੈ,
ਅਵਸਥਾ ਚ ਮਾਰਾ ਮੱਥੇ ਚ ਪੀੜਾਂ ਪੈਣ ਲੱਗ ਜਾਂਦੀਆਂ ਹੈ, ਸਰੀਰ ਚ ਵੀ ਜਲਨ ਤਾਂ ਸਾੜ ਪੈਦਾ ਹੋ ਜਾਂਦੀ ਹੈ,
ਕਰਕ ਕਰੇਗੇ ਮਾਹੀ
ਕਾਂਗੇ ਵਿਚ ਵੀ ਕਰਕ ਪੀੜਾ ਪੈਣ ਲੱਗ ਜਾਂਦੀ ਹੈ,
ਐਸੀ ਬੇਦਨ ਉਪਜ ਖਰੀ,
ਅਹੀ ਮਾਰਾ ਬੇਦਨ ਪੀੜਾ ਉਪਜ ਹੋ ਪੈਦਾ ਹੋ ਜਾਂਦੀ, ਖਰੀ ਬਹੁਤੀ ਹੋ ਜਾਂਦੀ ਹੈ, ਉਸਦਾ ਉਹ ਦਵਾਈ ਨੀ ਮਾਰਾ ਕੋਈ ਹੁੰਦੀ, ਆਪ ਹੀ ਸਾਰੀਆਂ ਦਵਾਈਆਂ ਨੂੰ ਕਰਨ ਵਾਲੇ ਹੋ। ਇਸੇ ਪ੍ਰਕਾਰ
ਮਾਥੇ ਪੀਰ ਸਰੀਰ ਜਲਨ ਹੈ,
ਅੰਤਾ ਕਰਨ ਚ ਮਾਰਾ ਹੰਕਾਰ ਦੀ ਪੀੜ ਹੈ, ਦੇਹੋ ਹਰ ਵਕਤ ਕਰਦੇ ਰਹੀਦਾ ਹੈ, ਅਤੇ ਮਾਥੇ ਪੀਰ ਸਰੀਰ ਜਲਨ ਹੈ, ਸਰੀਰ ਚ ਮਾਰਾ ਕ੍ਰਿਸ਼ਨਾ ਦੀ ਜਲਨਤਾ ਹੈ, ਕ੍ਰਿਸ਼ਨਾ ਕਰਕੇ ਸਰੀਰ ਰਸਾਂ ਕਸਾਂ ਦੀ ਕਰਕੇ ਜਲਦਾ ਰਹਿੰਦਾ ਹੈ,
ਕਰਕ ਕਰੇ ਜੇ
ਮਾਰੇ ਵਿੱਚ ਈਰਖਾ ਰੂਪੀ ਮਾਰਾ ਕਰਕਾਂ ਪੈਂਦੀਆਂ, ਪੀੜਾ ਪੈਂਦੀਆਂ, ਈਰਖਾ ਕਿਸੇ ਨੇ ਕਦੇ ਵੀ ਆ ਫਲਾਨਾ ਮੇਰੇ ਨਾਲ ਵੱਡਾ ਕਿਉਂ ਹੈ, ਇਹ ਕਿਸੇ ਬਰਾਬਰ ਦੇ ਨਾਲ ਵੇਖ ਕੇ ਈਰਖਾ ਕਰਨੀ, ਇਹ ਰੜਕ ਪੈ ਰਹੀ ਈਰਖਾ ਰੂਪ ਕਾਲਜੇ ਵਿੱਚ ਹਿਰਦੇ ਚ,
ਐਸੀ ਬੇਦਨ ਉਪਜ ਖਰੀ,
ਅਹੀ ਜੀ ਮਾਰਾ ਬੇਦਨ ਪੀੜਾ ਉਪਜ ਕੇ ਖਰੀ ਬਹੁਤੀ ਹੋ ਗਈ ਹੈ,
ਇਹਨਾਂ
ਦੀ ਨਿਵਰਤੀ ਦੀ ਦਵਾਈ ਨੀ ਕਿਸੇ ਪਾਸ, ਹਕੀਮਾਂ ਕੋਲ ਹੋਰ ਦਵਾਈਆਂ ਬਹੁਤ ਹੈ, ਈਰਖਾ ਮੇਟਣ ਦੀ ਦਵਾਈ ਕਿਸੇ ਕੋਲ ਨੀ, ਤ੍ਰਿਸ਼ਨਾ ਦੀ ਬਿਮਾਰੀ ਨੂੰ ਮੇਟਣ ਦੀ ਕਿਸੇ ਕੋਲ ਨੀ, ਅਤੇ ਕਿਸੇ ਹਕੀਮ ਕੋਲ ਅੰਤਾ ਕਰਨ ਦੇ ਅੰਦਰ ਹੰਕਾਰ ਦੀ ਪੀੜ ਮੇਟਣ ਦੀ ਦਵਾਈ ਨੀ, ਇਹ ਜਿਹਾ ਔਖਦ ਦਵਾਈ ਹੋਰ ਕਿਸੇ ਪਾਸ ਵੀ ਨਹੀਂ ਹੈ।
ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ,
ਨਾਰਾ ਹਰੀ ਆਪਦਾ ਨਾਮ ਹੀ ਅੰਮ੍ਰਿਤ ਅਮਰ ਕਰਨ ਵਾਲਾ ਹੈ, ਨਿਰਮਲ ਉਜਲ ਜਲ ਦੀ ਨਿਆਈ ਹੈ।
ਇਹ ਔਖਦ ਜਗ ਸਾਰਾ,
ਜਗ ਦੇ ਚਮਾਰਾ ਦਵਾਈ ਸਾਰੀ ਹੈ, ਸ੍ਰੇਸ਼ਟ ਦਵਾਈ ਹੈ। ਹਰੀ ਦਾ ਨਾਮ ਇੱਕ ਦਵਾਈ ਹੁੰਦੀ ਕਸਾ ਕੇ ਲਾਉਣ ਵਾਲੀ, ਇੱਕ ਦਵਾਈ ਹੁੰਦੀ ਪਿਲਾਉਣ ਵਾਲੀ, ਅਤੇ ਇੱਕ ਦਵਾਈ ਹੁੰਦੀ ਹੈ ਖਵਾਉਣ ਵਾਲੀ ਗੋਲੀ ਆਦਿਕ। ਇਸੇ ਪ੍ਰਕਾਰ ਹਰੀ ਜਿਹੜਾ ਤੇਰਾ ਨਾਮ ਹੈ, ਅੰਮ੍ਰਿਤ ਦਾ ਪਿਲਾਉਣ ਵਾਲੀ ਦਵਾਈ ਹੈ, ਅਤੇ ਨਿਰਮਲ ਉਜਲ ਕਰਨ ਵਾਲੀ ਜੜੀ ਬੂਟੀ ਹੈ, ਕਸਾ ਕੇ ਲਾਉਣ ਵਾਲੀ ਵੀ ਤੇਰਾ ਨਾਮ ਹੀ, ਅਤੇ ਸੱਚੇ ਪਾਤਸ਼ਾਹ ਖਵਾਉਣ ਵਾਲੀ ਦਵਾਈ ਵੀ ਤੇਰਾ ਨਾਮ ਹੀ ਹੈ। ਸ੍ਰੇਸ਼ਟ ਇਹ ਦਵਾਈ ਹੈ ਸਾਰੇ ਸੰਸਾਰ ਵਿੱਚ, ਅੰਮ੍ਰਿਤ ਅਮਰ ਕਰਨ ਵਾਲਾ ਅੰਮ੍ਰਿਤ ਜਲ ਨਾਮ ਹੈ ਆਪਕਾ, ਅਤੇ ਸੱਚੇ ਪਾਤਸ਼ਾਹ ਨਿਰਮਲ ਉਜਲ ਕਰਨ ਵਾਲਾ ਬੁੱਧ ਨੂੰ ਇਹੋ ਤੇਰੇ ਸੱਚੇ ਪਾਤਸ਼ਾਹ ਨਾਮ ਅਭਿਆਸ ਕਰਨਾ, ਕਸਾ ਕੇ ਬੂਟੀ ਲਾਉਣ ਵਾਲੀ ਹੈ, ਅਤੇ ਖਵਾਉਣ ਵਾਲੀ ਗੋਲੀ ਸੱਚੇ ਪਾਤਸ਼ਾਹ ਇਹੋ ਹੀ ਹੈ ਜੋ ਤੇਰੀ ਭਗਤੀ ਕਰਨੀ ਹੈ। ਇਹ ਦਵਾਈ ਹੈ ਜਗ ਚ ਸਾਰ ਰੂਪ ਅਸਲੀ ਦਵਾਈ ਹੈ, ਸਾਰੇ ਸੰਸਾਰ ਦਾ ਕਲਿਆਣ ਕਰਨ ਵਾਲੀ।
ਗੁਰ ਪ੍ਰਸਾਦ ਕਹਿ ਜਨ ਭੀਖਣ,
ਕਿਰਪਾ ਕਰਕੇ ਭੀਖਣ ਭਗਤ ਜੀ ਉਚਾਰਨ ਕਰਦੇ ਹਨ।
ਪਾਓ ਮੋਖ ਦੁਆਰਾ,
ਇਸ ਪ੍ਰਕਾਰ ਮੁਕਤੀ ਦਾ ਦੁਆਰਾ ਇਹ ਪਾਵਾਂਗੇ, ਅਸੀਂ ਪਾ ਲਈਦਾ ਹੈ ਦੁਆਰਾ ਸੰਸਾਰ ਤੋਂ ਮੋਖ, ਮੁਕਤੀ ਦੁਆਰਾ ਬ੍ਰਹਮ ਗਿਆਨ ਪਾ ਲਈਦਾ ਹੈ।
ਐਸਾ ਨਾਮ ਰਤਨ ਨਿਰਮੂਲ,
ਇਹ ਨਾਮ ਦੀ ਮਹਿਮਾ ਕਰਦੇ ਰਾਜ ਦੀ ਸਮਾਪਤੀ ਕਰਦੇ ਹਨ ਭੀਖਣ ਜੀ। ਕਹਿੰਦੇ ਇਹੋ ਜਿਹਾ ਪਰਮੇਸ਼ਰ ਦਾ ਨਾਮ ਹੈ, ਰਤਨ ਜਿਹੜੇ ਹੁੰਦੇ ਹੈ ਉਹ ਤਾਂ ਰਤਨਾਂ ਦੇ ਵੱਡੇ ਰਤਨ ਮਿਲ ਜਾਂਦੇ ਹੈ, ਇਹ ਰਤਨਾਂ ਨਾਲੋਂ ਵੀ ਨਿਰਮੋਲਕ ਅਮੋਲਕ ਹੈ।
ਪੁੰਨ ਪਦਾਰਥ ਪਾਇਆ,
ਪੂਰਵਲੇ ਪੁੰਨਾਂ ਦੇ ਪਦਾਰਥ ਕਰਕੇ ਅੰਮ੍ਰਿਤ ਨਾਮ ਨੂੰ ਪਾਉਣਾ ਕੀਤਾ ਗੁਰਾਂ ਦੇ ਪਾਸ।
ਅਨਕ ਯਤਨ ਕਰ ਹਿਰਦੈ
ਰਾਖਿਆ, ਜਿਵੇਂ ਸੂਮ ਆਦਮੀ ਆਪਦਾ ਧਨ ਹੀ ਕਿਸੇ ਨੂੰ ਦੱਸਦਾ, ਲੁਕੋ ਕੇ ਰੱਖਦਾ ਹੈ, ਇਸ ਪ੍ਰਕਾਰ ਅਨੇਕਾਂ ਯਤਨਾਂ ਕਰਕੇ ਹਿਰਦੇ ਚ ਲੁਕੋ ਕੇ ਰੱਖਿਆ ਵੀ ਸਾਡੀ ਕਮਾਈ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ, ਉੱਤੋਂ ਮਸਜੇ ਬਣੇ ਰਹਿਣਾ, ਕਿਰਿਆ ਵਿਦਰੇ ਕਰਦੇ ਰਹਿਣਾ ਵੀ ਸਾਡੀ ਭਗਤੀ ਦਾ ਪਤਾ ਨਾ ਲੱਗ ਜੇ, ਇਹ ਅਨੇਕਾਂ ਯਤਨ ਕਰਕੇ ਹਿਰਦੇ ਚ ਰੱਖਿਆ ਵੀ ਕਿਸੇ ਨੂੰ ਪਤਾ ਨਾ ਲੱਗੇ ਸਾਡੀ ਕਮਾਈ ਦਾ।
ਰਤਨ ਨਾ ਛਪੈ
ਛੁਪਾਇਆ, ਜਿਸਦੇ ਦਾਸ ਧਨ ਹੋਵੇ, ਸੂਮ ਭਾਵੇਂ ਕਿੰਨੇ ਪਾਟੇ ਲੀੜੇ ਪਾ ਲੇ, ਰੋਟੀ ਭਾਵੇਂ ਥੋੜੀ ਖਾਵੇ, ਭਾਵੇਂ ਮੰਗ ਕੇ ਗੁਜ਼ਾਰਾ ਕਰਨ ਵਾਲਾ ਹੋਵੇ, ਪਰ ਉਹਦੇ ਮੱਥੇ ਦੇ ਤੇ ਭਾਈ ਗੁਰਦਾਸ ਜੀ ਨੇ ਕਿਹਾ ਧੰਨ ਧਰਤੀ ਵਿੱਚ ਗੱਡੀ ਹੈ, ਮਸਤਕ ਪਰਵਾਣਾ ਹੈ, ਧਰਤੀ ਚ ਧੰਨ ਦਾ ਬਦੀ ਇਹਦੇ ਮੱਥੇ ਚ ਪ੍ਰਮਾਣ ਨੀ, ਇੱਕ ਚਮਕਾਰਾ ਉਹਦਾ ਪੈਂਦਾ ਚਿਹਰੇ ਦਾ ਵੀ ਇਹਦੇ ਅੰਦਰ ਮਸਤੀ ਹੈ ਜਿਹੜੀ ਧੰਨ ਦੀ ਮਸਤੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਹਨ,
ਰਤਨ ਨਾ ਛਪੈ ਛਪਾ,
ਜੋ ਅਮੋਲ ਗੁਰਾਂ ਦਾ ਸ਼ਬਦ ਹੈ, ਨਾਮ ਹੈ, ਇਹ ਲੁਕੋਇਆ ਲੱਗਦਾ ਨੀ, ਉਹਨਾਂ ਛਪਦਾ ਨੀ, ਭਾਵੇਂ ਕਿੰਨਾ ਚੁੱਪ ਕਰ ਰਹੇ, ਪਰ ਉਹਨਾਂ ਦੀ ਜਿਹੜੀ ਬੇਪਰਵਾਹੀ ਹੈ, ਜਿਹੜੀ ਮਸਤੀ ਹੈ, ਟਿਕਾ ਹੈ, ਨਿਰਵੈਰਤਾ ਹੈ ਅਤੇ ਨਿਮਰਤਾ ਹੈ, ਇਹ ਗੁਣ ਉਹਨਾਂ ਦੀ ਕਮਾਈ ਨੂੰ ਪ੍ਰਗਟ ਕਰ ਹੀ ਦਿੰਦੇ, ਲੁਕੋਏ ਰਹਿੰਦੇ ਨੀ, ਛੁਪਾਇਆ ਹੋਇਆ ਸ਼ਬਦਾ ਨੀ ਹੈ ਰਤਨ ਜੋ ਹੈ ਨਾਮ ਦੀ ਮਸਤੀ।
ਹਰ ਗੁਣ ਕਹਿਤੇ ਕਹਿਣ ਨਾ ਜਾਈ,
ਕਹਿ ਭੀਖਣ ਜੀ ਕਹਿੰਦੇ ਨੇ ਹਰੀ ਦੇ ਗੁਣ ਕਹਿਣ ਵਾਲੇ ਕਹਿੰਦੇ ਜ਼ਰੂਰ ਹੈ, ਪਰ ਪੂਰੇ ਸਮੱਗਰ ਨੀ ਕਹੇ ਜਾਂਦੇ ਕਿਸੇ ਦੇ ਪਾਸੋਂ। ਜੇ ਕਹਿਣ ਵਾਲੇ ਬਗਤੇ ਬਣ ਕੇ ਕਹੀਏ ਤਾਂ ਕਹਿਣ ਕਿਸੇ ਦੇ ਪਾਸੇ ਕਿਸੇ ਦੇ ਪਾਸੋਂ ਵੀ ਉਹ ਕਹੇ ਨੀ ਜਾਂਦੇ ਹਨ।
ਜੈਸੇ ਗੂੰਗੇ ਕੀ ਮਿਠਿਆਈ,
ਇਸ ਪ੍ਰਕਾਰ ਸਾਧ ਸਿੰਘ ਜੀ ਗੂੰਗੇ ਨੂੰ ਮਠਿਆਈ ਖਵਾਈਏ, ਉਹ ਦੱਸ ਨੀ ਸਕਦਾ ਸਵਾਦ ਨੂੰ, ਇਉਂ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਇਉਂ ਇਹ ਇਕੱਠ ਨੀ ਹੈ ਵਸਦਾ, ਕਸਮ ਨੀ ਕੀਤੀ ਜਾਂਦੀ। ਉਹਨਾਂ ਦੇ ਚਿਹਰੇ ਦੀ ਜਿਹੜੀ ਮੁਸਕਰਾਹਟ ਹੈ ਉਹਨੂੰ ਵੇਖ ਕੇ ਸਭ ਨੂੰ ਪਤਾ ਲੱਗਦਾ ਗੁੰਗੇ ਨੂੰ ਮਠਿਆਈ ਦਾ ਬੜਾ ਆਨੰਦ ਆਇਆ, ਇਵੇਂ ਮਹਾਤਮਾ ਨੂੰ ਜੋ ਆਨੰਦ ਹੈ ਨਿਰਵੈਰਤਾ ਦਾ ਇਹ ਉਹ ਹੀ ਜਾਣਦੇ ਹਨ।
ਰਹਾਉ ਰਤਨਾ ਰਮਤ ਸੁਨਤ ਸੁਖ ਸਰਬਨਾ,
ਇਹ ਮਹਾਰਾਜ ਅਭਿਆਸ ਕਿਵੇਂ ਕਰੀਦਾ ਭਗਤ ਜੀ ਭੀਖਣ ਜੀ ਇਹਦਾ ਦੱਸੋ। ਕਹਿੰਦੇ ਭਾਈ ਰਸਨਾ ਦੇ ਨਾਲ ਉਚਾਰਨ ਕਰੀਏ ਮਹਾਰਾਜ ਦੇ ਨਾਮ, ਅਤੇ ਨਾਲ ਕੰਨਾਂ ਦੇ ਨਾਲ ਸੁਣੀਏ, ਫਿਰ ਰਸਨਾ ਨਾਲ ਉਚਾਰਨੇ ਕਰਕੇ ਵੀ ਸੁਖ ਸਰੂਪ ਪ੍ਰਾਪਤ ਹੋ ਜਾਂਦਾ, ਤੇ ਕੰਨਾਂ ਨਾਲ ਸੁਣਨ ਨਾਲ ਵੀ ਲਿਵ ਲੱਗ ਜਾਂਦੀ ਹੈ, ਕੰਨਾਂ ਨਾਲ ਸੁਣਦੇ ਰਹੀਏ ਹਰ ਵਕਤ, ਜੋ ਜ਼ੁਬਾਨ ਨਾਲ ਉਚਾਰੀਏ ਰਸਨਾ ਨੂੰ ਵਸਾ ਕੇ ਉਚਾਰੀਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਤੇ ਕੰਨਾਂ ਨਾਲ ਸੁਣ ਕੇ ਸੁਖ ਪ੍ਰਗਟ ਕਰੀਏ। ਜਿਸ ਪ੍ਰਕਾਰ ਸਾਧ ਸਿੰਘ ਜੀ ਕੋਈ ਆਪਣੇ ਮਿੱਤਰ ਨੂੰ ਪਦਵੀ ਚੰਗੀ ਪ੍ਰਾਪਤ ਹੋਈ ਤੋਂ ਪ੍ਰਸੰਨ ਹੁੰਦਾ, ਇਉਂ ਮਹਾਰਾਜ ਦਾ ਜਸ ਸੁਣ ਕੇ ਸੁਖ ਪ੍ਰਾਪਤ ਹੋਵੇ, ਕੰਨਾਂ ਵਿੱਚ ਜਸ ਸੁਣ ਕੇ ਜਾਣੀ ਸ਼ਾਂਤੀ ਆ ਜਾਵੇ, ਸਾਰੀਆਂ ਤਪਸ਼ਾਂ ਮਿਟ ਜਾਣ, ਕਿਉਂ ਸੁਣਨੇ ਕਰਕੇ ਸੁਖ ਹੁੰਦਾ ਕੰਨਾਂ ਚ
ਚਿੱਤ ਚੇਤੇ ਸੁਖ
ਤੀਜਾ ਉਪਾਅ ਇਹ ਹੈ ਚਿੱਤ ਨਾਲ ਚੇਤੇ ਕਰਦੇ ਰਹੀਏ ਫਿਰ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜੇ ਚਿੱਤ ਨਾਲ ਨਾ ਚੇਤੇ ਰਸਨਾ ਨਾਲ ਉਚਾਰੀਏ ਆਪਣੇ ਕੰਨਾਂ ਨਾਲ ਸੁਣੀਏ ਸੁਖ ਸਰੂਪ ਦੇ ਜਸ ਨੂੰ ਤੇ ਚਿੱਤ ਨਾਲ ਚੇਤੇ ਕਰਨ ਕੇ ਸੁਖ ਦੀ ਪ੍ਰਾਪਤੀ ਇਹ ਜੁਗਤੀ ਹੈ ਜਿਹੜੇ ਲੋਕ ਕਹਿੰਦੇ ਬਾਬਾ ਜੀ ਤੋਂ ਜੁਗਤੀ ਪੁੱਛਣੀ ਹੈ ਸੰਤ ਜੁਗਤੀ ਦੱਸ ਦਿੰਦੇ ਹੈ ਅੰਮ੍ਰਿਤ ਰੂਪ ਬਾਣੀ ਸਾਰੀ ਜੁਗਤੀਆਂ ਦੀ ਭਰੀ ਹੋਈ
ਹੈ ਸੰਤੋਖਣ
ਭਗਤ ਜੀ ਕਹਿੰਦੇ ਦੋਵੇਂ ਨੇਤਰ ਸੰਤੁਸ਼ਟ ਹੋ ਗਏ ਹੈ ਮਨ ਬੁੱਧ ਵੀ ਸੰਤੁਸ਼ਟ ਹੋ ਗਏ ਬਾਹਰ ਮਨ ਤੇ ਜਿਹੜੇ ਸੱਜਾ ਖੱਬਾ ਨੇਤਰ ਹੈ ਇਹ ਵੀ ਸੰਤੁਸ਼ਟ ਹੋ ਗਏ ਹੈ ਮਹਾਰਾਜ ਦੇ ਦਰਸ਼ਨ ਕਰਦੇ ਹਨ ਚਾਰ ਸਪੇਰੇ ਵਾਹਿਗੁਰੂ ਦੀ ਜੋਤ ਨੂੰ ਵੇਖਦੇ
ਹੈ ਦੇਖਾਂ
ਅਸੀਂ ਹੁਣ ਤਾਂ ਜਿੱਥੇ ਵੇਖਦਾ ਸੋਈ ਪਰਮੇਸ਼ਰ ਹੀ ਦਿਸਦਾ ਹੈ ਉਸ ਤੋਂ ਬਿਨਾਂ ਹੋਰ ਕੁਝ ਨੀ ਦਿਸਦਾ ਇਹ ਹੈ ਨਿਗਾਹ ਭਗਤਾਂ ਦੀ ਸਾਧ ਸੰਗਤ ਜੀ ਨਾ ਇਹ ਕਮਾਈ ਇਹ ਜੁਗਤੀ ਦੱਸੀ ਹੈ ਵਾਹਿਗੁਰੂ ਦੇ ਮਿਲਣ ਦੀ ਭਗਤ ਭੀਖਣ ਦੇ ਰਾਹੀਂ ਇੱਥੇ ਸੋਰਸ ਰਾਗ ਗੁਰੂ ਸਾਹਿਬ ਜੀ ਨੇ ਅੱਜ ਹੁਣ ਸੰਪੂਰਨ ਕੀਤਾ ਹੈ
ਰਸਨਾ ਰਾਮ ਤੋਂ ਸੰਤ ਸੁਖ ਸਰਵਨਾ ਸੁਖ ਹੋਈ ਸੰਤੋਖੇ ਜੈ ਦੇ
ਖਾਲਸਾ।